ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਅਕਤੂਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਗੈਰ ਅਸਲੀਅਤ। ਸੁਨਹਿਰੀ ਮਤਨ: ਯਸਾਇਆ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਅਤੇ ਬਦਕਾਰ ਆਪਣੇ ਖਿਆਲਾਂ ਨੂੰ, ਅਤੇ ਉਹ ਖੁਦਾਵੰਦ ਵੱਲ ਫਿਰਨ, ਅਤੇ ਉਹ ਉਹਦੇ ਉੱਤੇ ਰਹਿਮ ਕਰੇਗਾ ਅਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ਼ ਕਰੇਗਾ। ਜਵਾਬੀ ਪੜ੍ਹਾਈ: ਯਸਾਇਆ। ਕੰਨ ਲਾਓ ਅਤੇ ਮੇਰੇ ਕੋਲ ਆਓ ਅਤੇ ਸੁਣੋ, ਅਤੇ ਤੁਹਾਡੀ ਜਾਨ ਜਿਉਂਦੀ ਰਹੇਗੀ, ਅਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨਿਮਤਾਂ ਬਖਸ਼ਾਂਗਾ। ਜਦੋਂ ਤੀਕਰ ਖੁਦਾਵੰਦ ਮਿਲ ਸਕਦਾ ਹੈ, ਉਹਦੇ ਤਲਬ ਹੋਵੋ। ਜਦੋਂ ਤੀਕਰ ਉਹ ਨੇੜੇ ਹੈ, ਉਹਨੂੰ ਪੁਕਾਰੋ। ਖੁਦਾਵੰਦ ਆਖਦਾ ਹੈ ਭਈ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਅਤੇ ਨਾ ਤੁਹਾਡੀਆਂ ਰਾਵਾਂ ਮੇਰੀਆਂ ਰਾਵਾਂ ਨੇ, ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਹੈ, ਓਨੀਆਂ ਹੀ ਮੇਰੀਆਂ ਰਾਵਾਂ ਤੁਹਾਡੀਆਂ ਰਾਵਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ, ਕਿਉਂ ਜੇ ਜਿਵੇਂ ਅਸਮਾਨ ਤੋਂ ਮੀਂਹ ਪੈਂਦਾ ਅਤੇ ਬਰਫ਼ ਪੈਂਦੀ ਏ, ਅਤੇ ਫਿਰ ਉਹ ਉੱਥੇ ਪਰਤ ਕੇ ਨਹੀਂ ਜਾਂਦੀ ਬਲਕਿ ਧਰਤੀ ਨੂੰ ਸੈਰਾਬ ਕਰਦੀ ਏ, ਅਤੇ ਉਹਦੀ ਹੀ ਰੋਇਦਗੀ ਅਤੇ ਸ਼ਾਦਾਬੀ ਦੀ ਵਜ੍ਹਾ ਬਣਦੀ ਏ, ਤਾਂ ਜੋ ਬੋਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦੇਵੇ। ਇਸੇ ਤਰ੍ਹਾਂ ਹੀ ਮੇਰਾ ਕਲਾਮ ਜਿਹੜਾ ਮੂੰਹ ਵਿੱਚੋਂ ਨਿਕਲਦਾ ਹੈ, ਇਸੇ ਤਰ੍ਹਾਂ ਹੀ ਮੇਰਾ ਕਲਾਮ ਜਿਹੜਾ ਮੂੰਹ ਵਿੱਚੋਂ ਨਿਕਲਦਾ ਹੈ ਹੋਵੇਗਾ। ਉਹ ਅੰਜਾਮ ਮੇਰੇ ਕੋਲ ਪਰਤ ਕੇ ਨਾ ਆਵੇਗਾ, ਬਲਕਿ ਜੋ ਕੁਝ ਮੇਰੀ ਖਾਹਿਸ਼ ਹੋਵੇਗੀ ਉਹ ਉਹਨੂੰ ਪੂਰਾ ਕਰੇਗਾ, ਅਤੇ ਇਸ ਕੰਮ ਵਿੱਚ ਜਿਹਦੇ ਲਈ ਮੈਂ ਉਹਨੂੰ ਘੱਲਿਆ ਏ ਮੌਸਰ ਹੋਵੇਗਾ, ਕਿਉਂ ਜੇ ਤੁਸੀਂ ਖੁਸ਼ੀ ਨਾਲ ਨਿਕਲੋਗੇ ਅਤੇ ਸਲਾਮਤੀ ਨਾਲ ਘੱਲੇ ਜਾਓਗੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਜਾਂਚ ਅਤੇ ਮੇਰੇ ਦਿਲ ਨੂੰ ਪਛਾਣ, ਮੈਨੂੰ ਅਜ਼ਮਾ ਅਤੇ ਮੇਰੇ ਖਿਆਲਾਂ ਨੂੰ ਜਾਣ ਲੈ, ਅਤੇ ਵੇਖ ਭਈ ਮੇਰੇ ਵਿੱਚ ਕੋਈ ਬੁਰੀ ਰਵਸ਼ ਤਾਂ ਨਹੀਂ, ਅਤੇ ਮੈਨੂੰ ਹਮੇਸ਼ਾ ਦੀ ਰਾਹ ਵਿੱਚ ਲੈ ਟੁਰ। ਤਵਾਰੀਖ ਮਨੱਸੀ 12 ਵਰ੍ਹਿਆਂ ਦਾ ਸੀ ਜਦੋਂ ਉਹ ਹਕੂਮਤ ਕਰਨ ਲੱਗਿਆ, ਅਤੇ ਉਹਨੇ ਯਰੂਸ਼ਲਮ ਵਿੱਚ 50 ਵਰ੍ਹੇ ਤੀਕਰ ਹਕੂਮਤ ਕੀਤੀ, ਅਤੇ ਉਹਨੇ ਉਹਨਾਂ ਕੌਮਾਂ ਦੇ ਨਫ਼ਰਤ ਵਾਲੇ ਕੰਮਾਂ ਦੇ ਮੁਤਾਬਕ ਜਿਨ੍ਹਾਂ ਨੂੰ ਰੱਬ ਨੇ ਬਨੀ ਇਸਰਾਇਲ ਦੇ ਅੱਗੋਂ ਦਫ਼ਾ ਕੀਤਾ ਸੀ, ਉਹ ਹੀ ਕੀਤਾ ਜੋ ਰੱਬ ਦੀ ਨਜ਼ਰ ਵਿੱਚ ਭੈੜਾ ਸੀ। ਅਤੇ ਮਨੱਸੀ ਨੇ ਯਹੂਦਾ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਇੱਥੇ ਤੀਕਰ ਵਰਗਲਾਇਆ ਵੀ ਉਹਨਾਂ ਨੇ ਉਹਨਾਂ ਕੌਮਾਂ ਤੋਂ ਵੀ ਬਹੁਤੀ ਬਦੀ ਕੀਤੀ ਜਿਨ੍ਹਾਂ ਨੂੰ ਰੱਬ ਨੇ ਬਨੀ ਇਸਰਾਇਲ ਦੇ ਸਾਹਮਣੇ ਮਾਰਿਆ ਸੀ, ਅਤੇ ਰੱਬ ਨੇ ਮਨੱਸੀ ਅਤੇ ਉਹਦੇ ਲੋਕਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਕੋਈ ਤਵੱਜੋ ਨਾ ਦਿੱਤੀ। ਇਸ ਲਈ ਰੱਬ ਉਹਨਾਂ ਉੱਤੇ ਅਸੂਰ ਦੇ ਬਾਦਸ਼ਾਹ ਦੇ ਸਿੱਪਾ ਸਲਾਰਾਂ ਨੂੰ ਚੜ੍ਹਾ ਲਿਆਇਆ, ਜਿਹੜੇ ਮਨੱਸੀ ਨੂੰ ਜ਼ੰਜੀਰਾਂ ਵਿੱਚ ਬੰਨ੍ਹ ਕੇ ਅਤੇ ਬੇੜੀਆਂ ਲਾ ਕੇ ਬਾਬਲ ਨੂੰ ਲੈ ਗਏ। ਜਦੋਂ ਉਹ ਮੁਸੀਬਤ ਵਿੱਚ ਪਿਆ ਅਤੇ ਉਹਨੇ ਖੁਦਾਵੰਦ ਆਪਣੇ ਰੱਬ ਤੋਂ ਮਿੰਨਤ ਕੀਤੀ, ਅਤੇ ਆਪਣੇ ਪਿਓ ਦਾਦੇ ਦੇ ਰੱਬ ਦੇ ਸਾਹਮਣੇ ਬਹੁਤ ਆਜਿਜ਼ ਬਣਿਆ, ਅਤੇ ਉਹਨੇ ਉਹਦੇ ਤੋਂ ਦੁਆ ਕੀਤੀ, ਫਿਰ ਉਹਨੇ ਉਹਦੀ ਦੁਆ ਮੰਨ ਕੇ ਉਹਦੀ ਮਿੰਨਤ ਸੁਣੀ ਅਤੇ ਉਹਨੂੰ ਉਹਦੇ ਮੁਲਕ ਯਰੂਸ਼ਲਮ ਵਿੱਚ ਪਰਤ ਕੇ ਲਿਆਇਆ। ਫਿਰ ਮਨੱਸੀ ਨੇ ਜਾਣ ਲਿਆ ਭਈ ਖੁਦਾਵੰਦ ਦੀ ਰੱਬ ਏ, ਅਤੇ ਉਹਨੇ ਗੈਰ ਮਬੂਦਾਂ ਨੂੰ ਅਤੇ ਰੱਬ ਦੇ ਘਰ ਵਿੱਚੋਂ ਉਸ ਮੂਰਤ ਨੂੰ ਅਤੇ ਸਾਰੇ ਮਜ਼ਬਿਆਂ ਨੂੰ ਜਿਹੜੇ ਉਹਨੇ ਰੱਬ ਦੇ ਘਰ ਦੇ ਪਹਾੜ ਉੱਤੇ ਅਤੇ ਯਰੂਸ਼ਲਮ ਵਿੱਚ ਬਣਵਾਏ ਸੀ ਦੂਰ ਕੀਤਾ, ਅਤੇ ਉਹਨਾਂ ਨੂੰ ਸ਼ਹਿਰੋਂ ਬਾਹਰ ਸੁੱਟ ਦਿੱਤਾ, ਅਤੇ ਉਹਨੇ ਰੱਬ ਦੇ ਮਜ਼ਬੇ ਦੀ ਮੁਰੰਮਤ ਕੀਤੀ ਅਤੇ ਉਹਦੇ ਉੱਤੇ ਸਲਾਮਤੀ ਅਤੇ ਜ਼ਬੀਹਿਆਂ ਦੀ ਅਤੇ ਸ਼ੁਕਰਗੁਜ਼ਾਰੀ ਦੀਆਂ ਕੁਰਬਾਨੀਆਂ ਚੜ੍ਹਾਈਆਂ, ਅਤੇ ਯਹੂਦਾ ਨੂੰ ਖੁਦਾਵੰਦ ਆਪਣੇ ਰੱਬ ਦੀ ਇਬਾਦਤ ਦਾ ਹੁਕਮ ਦਿੱਤਾ। ਯਸਾਇਆ: ਐ ਮੁਸੀਬਤ ਜ਼ਦਾ ਅਤੇ ਤੂਫਾਨ ਦੀ ਮਾਰੀ ਅਤੇ ਤਸੱਲੀ ਤੋਂ ਮਹਿਰੂਮ, ਵੇਖ ਮੈਂ ਤੇਰੇ ਪੱਥਰਾਂ ਨੂੰ ਕਾਲੇ ਰੇਖਤਾ ਵਿੱਚ ਲਾਵਾਂਗਾ, ਅਤੇ ਤੇਰੀ ਨਿਓਂ ਨੀਲਮ ਉੱਤੇ ਰੱਖਾਂਗਾ, ਅਤੇ ਤੇਰੇ ਸਾਰੇ ਮੁੰਡੇ ਖੁਦਾਵੰਦ ਤੋਂ ਤਾਲੀਮ ਪਾਣਗੇ, ਅਤੇ ਤੇਰੇ ਮੁੰਡਿਆਂ ਦੀ ਸਲਾਮਤੀ ਕਾਮਲ ਹੋਵੇਗੀ, ਤੂੰ ਰਾਸਤਬਾਜ਼ੀ ਨਾਲ ਪਾਏਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਰਵੇਂਗੀ, ਕਿਉਂ ਜੇ ਤੂੰ ਬੇਖੌਫ ਹੋਵੇਂਗੀ ਅਤੇ ਦਹਿਸ਼ਤ ਤੋਂ ਦੂਰ ਰਵੇਂਗੀ, ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ਼ ਬਣਾਇਆ ਜਾਵੇਗਾ ਕੰਮ ਨਾ ਆਵੇਗਾ, ਅਤੇ ਜਿਹੜੀ ਜ਼ੁਬਾਨ ਅਦਾਲਤ ਵਿੱਚ ਤੇਰੇ ਉੱਤੇ ਚੱਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ ਅਤੇ ਇਹਨਾਂ ਦੀ ਰਾਸਤਬਾਜ਼ੀ ਮੇਥੋਂ ਹੈ। ਮੱਤੀ ਜਦ ਯੱਸੂ ਆਪਣੇ 12 ਚੇਲਿਆਂ ਨੂੰ ਹੁਕਮ ਦੇ ਹਟਿਆ ਅਤੇ ਇੰਝ ਹੋਇਆ ਭਈ ਉੱਥੋਂ ਟੁਰ ਗਿਆ ਤਾਂ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਤਾਲੀਮ ਦੇਵੇ ਅਤੇ ਮੁਨਾਦੀ ਕਰੇ। ਮੱਤੀ ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ, ਇਸ ਤਰ੍ਹਾਂ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ ਅਤੇ ਸਾਰਾ ਜਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਅਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਖਿਲਾਫ਼ ਏ, ਅਤੇ ਜਿਹੜਾ ਮੇਰੇ ਨਾਲ ਜਮ੍ਹਾਂ ਨਹੀਂ ਕਰਦਾ ਉਹ ਖਿਲਾਰਦਾ ਏ। ਇਸ ਲਈ ਮੈਂ ਆਖਣਾ ਵਾਂ ਵੀ ਬੰਦਿਆਂ ਦਾ ਹਰ ਪਾਪ ਅਤੇ ਕੁਫਰ ਤੇ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਕੁਫਰ ਰੂਹ ਦੇ ਹੱਕ ਵਿੱਚ ਹੋਵੇ ਉਹ ਮਾਫ਼ ਨਾ ਕੀਤਾ ਜਾਵੇਗਾ, ਅਤੇ ਜਿਹੜਾ ਕੋਈ ਇਬਨੇ ਆਦਮ ਦੇ ਖਿਲਾਫ਼ ਕੋਈ ਗੱਲ ਆਖੇਗਾ ਉਹ ਤਾਂ ਉਹਨੂੰ ਮਾਫ਼ ਕੀਤੀ ਜਾਵੇਗੀ, ਪਰ ਜਿਹੜਾ ਕੋਈ ਰੂਲ ਕੁਦਸ ਦੇ ਖਿਲਾਫ਼ ਕੋਈ ਗੱਲ ਆਖੇਗਾ ਉਹ ਉਹਨੂੰ ਮਾਫ਼ ਨਾ ਕੀਤੀ ਜਾਵੇਗੀ, ਨਾ ਇਸ ਜੱਗ ਵਿੱਚ ਨਾ ਆਉਣ ਵਾਲੇ ਵਿੱਚ। ਜਾਂ ਤਾਂ ਰੁੱਖ ਨੂੰ ਵੀ ਚੰਗਾ ਆਖੋ ਅਤੇ ਉਹਦੇ ਫਲ ਨੂੰ ਵੀ ਚੰਗਾ, ਜਾਂ ਰੁੱਖ ਨੂੰ ਵੀ ਮਾੜਾ ਆਖੋ ਅਤੇ ਉਹਦੇ ਫਲ ਨੂੰ ਵੀ ਮਾੜਾ, ਕਿਉਂਕਿ ਰੁੱਖ ਫਲ ਤੋਂ ਹੀ ਪਛਾਣਿਆ ਜਾਂਦਾ ਏ। ਚੰਗਾ ਬੰਦਾ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਛਾਵਾਂ ਕੱਢਦਾ ਏ ਅਤੇ ਭੈੜਾ ਬੰਦਾ ਭੈੜੇ ਖਜ਼ਾਨੇ ਵਿੱਚੋਂ ਭੈੜੀਆਂ ਛਾਵਾਂ ਕੱਢਦਾ ਏ। ਅਤੇ ਮੈਂ ਤੈਨੂੰ ਆਖਣਾ ਵਾਂ ਵੀ ਜਿਹੜੀ ਨਿਕੰਮੀ ਗੱਲ ਲੋਕ ਆਖਣਗੇ ਅਦਾਲਤ ਦੇ ਦਿਨ ਉਹਦਾ ਹਿਸਾਬ ਦੇਣਗੇ, ਕਿਉਂਕਿ ਤੂੰ ਆਪਣੀਆਂ ਗੱਲਾਂ ਦੇ ਪਾਰੋਂ ਰਾਸਬਾਜ਼ ਮੰਨਿਆ ਜਾਵੇਗਾ ਅਤੇ ਆਪਣੀਆਂ ਗੱਲਾਂ ਦੇ ਪਾਰੋਂ ਹੀ ਕਸੂਰਵਾਰ ਮੰਨਿਆ ਜਾਵੇਗਾ। ਰੋਮੀਓ ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਵੀ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਅਤੇ ਪਾਕ ਅਤੇ ਰੱਬ ਨੂੰ ਪਸੰਦੀਦਾ ਹੋਵੇ। ਇਹ ਤੁਹਾਡੀ ਮਕਬੂਲ ਇਬਾਦਤ ਏ। ਅਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਵੋ, ਤਾਂ ਜੋ ਰੱਬ ਦੀ ਨੇਕ ਅਤੇ ਪਸੰਦੀਦਾ ਅਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੁਹੱਬਤ ਬੇਰਿਆ ਹੋਵੇ, ਬਰਿਆਈ ਤੋਂ ਨਫ਼ਰਤ ਕਰੋ, ਨੇਕੀ ਨਾਲ ਚੰਬੜੇ ਰਹੋ, ਬਰਾਦਰਾਨਾ ਮੁਹੱਬਤ ਨਾਲ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰੋ, ਇੱਜ਼ਤ ਦੇ ਹਵਾਲੇ ਨਾਲ ਇੱਕ ਦੂਜੇ ਨੂੰ ਬਿਹਤਰ ਸਮਝੋ, ਆਪਸ ਵਿੱਚ ਇੱਕ ਦਿਲ ਹੋ ਕੇ ਰਹੋ, ਉੱਚੇ ਉੱਚੇ ਖਿਆਲ ਨਾ ਬੁਣੋ, ਬਲਕਿ ਅਦਨਾ ਲੋਕਾਂ ਵੱਲ ਮਤਵੱਜੋ ਹੋਵੋ, ਆਪਣੇ ਆਪ ਨੂੰ ਅਕਲਮੰਦ ਨਾ ਸਮਝੋ, ਬਰਿਆਈ ਤੋਂ ਮਗਲੂਬ ਨਾ ਹੋਵੋ, ਬਲਕਿ ਨੇਕੀ ਦੇ ਪਾਰੋਂ ਬਰਿਆਈ ਉੱਤੇ ਗਾਲਬ ਆਵੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸਾਰੀ ਅਸਲੀਅਤ ਰੱਬ ਅਤੇ ਉਹਦੀ ਮਖਲੂਕ ਵਿੱਚ ਹਮਾਹੰਗ ਅਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਏ, ਅਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸੇ ਲਈ ਪਾਪ, ਬਿਮਾਰੀ ਅਤੇ ਮੌਤ ਦੀ ਇਕੱਲੀ ਸੱਚਿਆਈ ਇਹ ਅਸਲੀਅਤ ਏ। ਭਈ ਗੈਰ ਅਸਲੀਅਤਾਂ ਗਲਤ ਅਕੀਦਿਆਂ ਨਾਲ ਇਨਸਾਨ ਨੂੰ ਅਸਲੀ ਲੱਗਦੀਆਂ ਨੇ ਜਦੋਂ ਤੀਕ ਰੱਬ ਉਹਨਾਂ ਦਾ ਪਰਦਾਫਾਸ਼ ਨਾ ਕਰ ਦੇਵੇ। ਕੁਵਤ ਇਰਾਦੀ ਯਕੀਨ ਨਾਲ ਪੈਦਾ ਹੁੰਦੀ ਏ, ਅਤੇ ਇਹ ਅਕੀਦਾ ਇਨਸਾਨ ਦੀ ਹਮਾਹੰਗੀ ਨੂੰ ਨੁਕਸਾਨ ਦਿੰਦਾ ਏ। ਇਨਸਾਨ ਦੀ ਮਰਜ਼ੀ ਅਸਲ ਵਿੱਚ ਇੱਕ ਹਵਾਨੀ ਰੁਝਾਨ ਏ, ਇਹ ਰੂਹ ਦੀ ਸਲਾਹੀਅਤ ਨਹੀਂ। ਇਸੇ ਲਈ ਇਹ ਇਨਸਾਨ ਉੱਤੇ ਠੀਕ ਤਰ੍ਹਾਂ ਹਕੂਮਤ ਨਹੀਂ ਕਰ ਸਕਦੀ। ਕ੍ਰਿਸਚਨ ਸਾਇੰਸ ਦੱਸਦੀ ਏ ਵੀ ਇਨਸਾਨ ਦੀਆਂ ਅਸਲੀ ਕੂਵਤਾਂ ਸੱਚਿਆਈ ਅਤੇ ਪਿਆਰ ਨੇ। ਮਰਜ਼ੀ, ਜ਼ਿੱਦੀ, ਅੰਨੀ ਅਤੇ ਤੇਜ਼ ਹੁੰਦਿਆਂ ਹੋਏ ਭੁੱਖ ਅਤੇ ਜਜ਼ਬਿਆਂ ਦੇ ਨਾਲ ਸ਼ਰਾਕਤ ਕਰਦੀ ਏ। ਇਸ ਤਾਵਨ ਨਾਲ ਉਹਦੀ ਬੁਰਿਆਈ ਪੈਦਾ ਹੁੰਦੀ ਏ, ਇਹਦੇ ਨਾਲ ਉਹਦੀ ਬੇਬਸੀ ਵੀ ਨਿਕਲਦੀ ਏ, ਜਦਕਿ ਸਾਰੀ ਤਾਕਤ ਰੱਬ ਯਾਨੀ ਚੰਗਿਆਈ ਦੀ ਏ। ਕਿਉਂਕਿ ਰੱਬ ਆਪ ਚੰਗਾ ਏ ਅਤੇ ਰੂਹ ਏ, ਇਸ ਲਈ ਚੰਗਿਆਈ ਅਤੇ ਰੂਹਾਨੀਅਤ ਲਾਫਾਨੀ ਹੋਣਗੇ। ਇਹਨਾਂ ਦੇ ਉਲਟ ਬਦੀ ਅਤੇ ਮਾਦਾ ਫਾਨੀ ਗਲਤੀ ਨੇ, ਅਤੇ ਗਲਤੀ ਦਾ ਕੋਈ ਖਾਲਕ ਨਹੀਂ ਏ। ਜੇ ਚੰਗਿਆਈ ਅਤੇ ਰੂਹਾਨੀਅਤ ਅਸਲੀ ਨੇ ਅਤੇ ਬਦੀ ਅਤੇ ਮਾਦੀਅਤ ਗੈਰ ਅਸਲੀ ਨੇ, ਅਤੇ ਇਹ ਲਾਮਹਦੂਦ ਰੱਬ ਯਾਨੀ ਚੰਗਿਆਈ ਤੋਂ ਨਿਕਲੇ ਹੋਏ ਨਹੀਂ ਹੋ ਸਕਦੇ। ਇਸ ਗਵਾਹੀ ਦੇ ਮੰਨੇ ਹੋਏ ਝੂਠ ਦੇ ਪੇਸ਼ੇ ਨਜ਼ਰ ਮਾਦੀ ਅਹਿਸਾਸ ਦੀ ਗਵਾਹੀ ਦੀ ਤਰਦੀਦ ਕਰਨਾ ਕੋਈ ਔਖਾ ਕੰਮ ਨਹੀਂ ਹੈ। ਤਰਦੀਦ ਔਖੀ ਹੋ ਜਾਂਦੀ ਹੈ ਇਸ ਲਈ ਨਹੀਂ ਵੀ ਪਾਪ ਜਾਂ ਬਿਮਾਰੀ ਦੀ ਗਵਾਹੀ ਸੱਚੀ ਹੁੰਦੀ ਹੈ, ਬਲਕਿ ਸਿਰਫ ਇਸ ਲਈ ਵੀ ਇਸ ਸੱਚਾਈ ਉੱਤੇ ਯਕੀਨ ਦੀ ਮਜ਼ਬੂਤੀ, ਤਾਲੀਮ ਦੀ ਤਾਕਤ ਅਤੇ ਗਲਤ ਪਾਸੇ ਵੱਲ ਸਲਾਹਾਂ ਦਾ ਬਹੁਤ ਭਾਰ ਹੁੰਦਾ ਹੈ। ਠੀਕ ਵੇਲੇ ਉੱਤੇ ਬਿਮਾਰਾਂ ਨੂੰ ਉਸ ਤਾਕਤ ਦੀ ਵਜ਼ਾਹਤ ਦਿਓ ਜਿਹੜੀ ਉਹਨਾਂ ਦੇ ਅਕੀਦੇ ਉਹਨਾਂ ਦੇ ਬਦਨ ਉੱਤੇ ਵਰਤਦੇ ਨੇ। ਉਹਨਾਂ ਨੂੰ ਇਲਾਹੀ ਅਤੇ ਸਿਹਤਮੰਦ ਫਹਿਮ ਦਿਓ ਜਿਹਦੇ ਨਾਲ ਉਹਨਾਂ ਦੀ ਗਲਤ ਫਹਿਮੀ ਦਾ ਮੁਕਾਬਲਾ ਹੋ ਸਕੇ ਅਤੇ ਇੰਜ ਫਾਨੀ ਸਿਆਣ ਤੋਂ ਬਿਮਾਰੀ ਦੀਆਂ ਇਹ ਤਸਵੀਰਾਂ ਮਿਟਾ ਦਿਓ। ਸਲਾਹ ਇਸ ਸਮਝ ਤੋਂ ਪੈਦਾ ਹੁੰਦੀ ਹੈ ਵੀ ਬੁਰਿਆਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਹੈ ਅਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਹੈ ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਰ ਕਰਦੀ ਹੈ ਵੀ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਹੈ, ਜਦਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਅਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਹੈ। ਬਦਲੇ ਵਿੱਚ ਸਕੂਨ ਪਾਣਾ ਕਿਸ ਕਦਰ ਕਾਬਲ ਰਹਿਮ ਬਦਨੀਤੀ ਦਾ ਮੰਜ਼ਰ ਹੈ। ਕਈ ਵਾਰੀ ਬੁਰਿਆਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ ਜਦੋਂ ਤਿਕਰ ਪਈ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ, ਫਿਰ ਉਹ ਬੁਰਿਆਈ ਉੱਤੇ ਆਪਣਾ ਦਬਾਓ ਗਵਾ ਦਿੰਦਾ ਹੈ ਅਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਸਜ਼ਾ ਦੇ ਡਰ ਨੇ ਇਨਸਾਨ ਨੂੰ ਅਸਲ ਇਮਾਨਦਾਰ ਕਦੀ ਨਹੀਂ ਬਣਾਇਆ। ਗਲਤ ਦੇ ਨਾਲ ਮਿਲਣ ਅਤੇ ਦਰੁਸਤ ਦੀ ਮਸ਼ਹੂਰੀ ਕਰਨ ਲਈ ਅਖਲਾਕੀ ਦਲੇਰੀ ਦੀ ਲੋੜ ਹੈ। ਇਹ ਕਿਆਸ ਅਰਾਈਆਂ ਵੀ ਪਾਪ ਮਾਫ਼ ਕੀਤਾ ਜਾਂਦਾ ਹੈ ਪਰ ਭੁੱਲਿਆ ਨਹੀਂ ਜਾਂਦਾ ਵੀ ਪਾਪ ਦੇ ਦੌਰਾਨ ਖੁਸ਼ੀ ਅਸਲ ਹੋ ਜਾਂਦੀ ਹੈ, ਵੀ ਜਿਸਮ ਦੀ ਨਾਂ ਦੀ ਹੀ ਮੌਤ ਪਾਪ ਤੋਂ ਆਜ਼ਾਦ ਕਰ ਦਿੰਦੀ ਹੈ ਅਤੇ ਇਹ ਵੀ ਰੱਬ ਦੀ ਦਿੱਤੀ ਹੋਈ ਮਾਫ਼ੀ ਪਾਪ ਦੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਹੈ। ਇਹ ਸਾਰੀਆਂ ਬਹੁਤ ਗੁੱਝੀਆਂ ਗਲਤੀਆਂ ਨੇ। ਅਸੀਂ ਜਾਣਦੇ ਹਾਂ ਵੀ ਜਦੋਂ ਅਖੀਰੀ ਨਰਸਿੰਗਾ ਵਜਾਇਆ ਜਾਵੇਗਾ ਸਭ ਕੁਝ ਇੱਕ ਪਲ ਵਿੱਚ ਬਦਲ ਜਾਵੇਗਾ, ਪਰ ਹਿਕਮਤ ਦਾ ਇਹ ਅਖੀਰੀ ਸੁਨੇਹਾ ਉਦੋਂ ਤੀਕਰ ਨਹੀਂ ਆ ਸਕਦਾ ਜਦੋਂ ਤੀਕਰ ਇਨਸਾਨ ਮਸੀਹੀ ਕਿਰਦਾਰ ਦੀ ਤਰੱਕੀ ਵਿੱਚ ਹਰ ਇੱਕ ਛੋਟੇ ਸੁਨੇਹੇ ਨੂੰ ਪਹਿਲਾਂ ਤੋਂ ਹੀ ਕਬੂਲ ਨਾ ਕਰਦੇ ਹੋਣ। ਸਬਰ, ਹਲੀਮੀ, ਪਿਆਰ ਅਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਹੈ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਅਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਹੈ ਅਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਹੈ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਹੈ। ਇਨਸਾਨ ਮਾਫ਼ੀ ਮੰਗ ਸਕਦੇ ਨੇ ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਹੈ। ਰੱਬ ਉਸ ਹਿਕਮਤ ਤੋਂ ਵੱਖ ਨਹੀਂ ਜਿਹੜੀ ਉਹ ਅਤਾ ਕਰਦਾ ਹੈ। ਜਿਹੜੀਆਂ ਸਲਾਹੀਅਤਾਂ ਉਹ ਸਾਨੂੰ ਦਿੰਦਾ ਹੈ ਸਾਨੂੰ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਅਕਲ ਦੇ ਪਾਰੋਂ ਜਿਹੜਾ ਅਗਲਾ ਅਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ ਉਹ ਵਫ਼ਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਓ ਵਿੱਚ ਰੱਖਿਆ ਜਾਂਦਾ ਹੈ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਹੈ ਅਤੇ ਜੋ ਕੁਝ ਹੋਇਆ ਹੁੰਦਾ ਹੈ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਵੀ ਇਨਸਾਨ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਹੈ ਅਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਇੱਕ ਰਸੂਲ ਆਖਦਾ ਹੈ ਵੀ ਰੱਬ ਦਾ ਪੁੱਤਰ ਮਸੀਹ ਇਸ ਲਈ ਆਇਆ ਕਿ ਅਬਲੀਸ ਦੇ ਕੰਮਾਂ ਨੂੰ ਮਿਟਾਏ। ਸਾਨੂੰ ਸਾਡੇ ਇਲਾਹੀ ਨਮੂਨੇ ਦੀ ਪੈਰਵੀ ਕਰਨੀ ਚਾਹੀਦੀ ਹੈ ਅਤੇ ਬਦੀ ਦੇ ਸਾਰੇ ਕੰਮਾਂ ਬਸ਼ਮੂਲ ਗਲਤੀ ਅਤੇ ਬਿਮਾਰੀ ਨੂੰ ਨੇਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਇੰਸ ਦੇ ਪਾਰੋਂ ਫਾਨੀ ਸਿਆਣ ਦੇ ਦਾਅਵਿਆਂ ਦੀ ਬਰਬਾਦੀ ਪੂਰੇ ਇਨਸਾਨੀ ਖਾਨਦਾਨ ਨੂੰ ਬਰਕਤ ਦਿੰਦੀ ਹੈ, ਜਿਹਦੇ ਪਾਰੋਂ ਇਨਸਾਨ ਪਾਪ ਅਤੇ ਫਾਨੀਅਤ ਤੋਂ ਫਰਾਰ ਹੋ ਸਕਦਾ ਹੈ। ਫਿਰ ਵੀ ਸ਼ੁਰੂ ਵਾਂਗਰ ਇਹ ਆਜ਼ਾਦੀ ਸਾਇੰਸੀ ਤੌਰ 'ਤੇ ਨੇਕੀ ਅਤੇ ਬੁਰਿਆਈ ਦੋਵਾਂ ਦੀ ਪਛਾਣ ਵਿੱਚ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੀ, ਕਿਉਂ ਜੇ ਬੁਰਿਆਈ ਗੈਰ ਅਸਲੀ ਹੈ। ਦੂਜੇ ਪਾਸੇ ਸਿਆਣ ਦੀ ਸਾਇੰਸ ਪੂਰੇ ਤੌਰ 'ਤੇ ਕਿਸੇ ਅਧੂਰੇ ਬੇਮਹਲ ਇਲਮ ਤੋਂ ਵੱਖਰੀ ਹੈ, ਕਿਉਂ ਜੇ ਸਿਰਫ ਚੰਗਿਆਈ ਦੇ ਮਕਸਦ ਲਈ ਕੰਮ ਕਰਦਿਆਂ ਹੋਏ ਸਿਆਣ ਦੀ ਸਾਇੰਸ ਰੱਬ ਤੇ ਇਲਾਹੀ ਅਸੂਲ ਨੂੰ ਜ਼ਾਹਰ ਕਰ ਦਈਏ। ਚੰਗਿਆਈ ਦੀ ਹੱਦ ਲਾਮਤਨਾਹੀ ਰੱਬ ਤੇ ਉਹਦਾ ਖਿਆਲ ਏ ਜਿਹੜਾ ਹਾਕਮ ਏ ਕੁੱਲ ਏ, ਬਰਿਆਈ ਫਰਜ਼ੀ ਝੂਠ ਏ। ਜਿਵੇਂ ਫੁੱਲ ਹਨੇਰੇ ਤੋਂ ਲੋਅ ਵੱਲ ਮੁੜਦਾ ਏ, ਮਸੀਹਤ ਇਨਸਾਨ ਨੂੰ ਫਿਤਰੀ ਤੌਰ ਤੇ ਮਾਦੇ ਤੋਂ ਰੂਹ ਵੱਲ ਮੋੜਨ ਦੀ ਵਜ੍ਹਾ ਬਣਦੀ ਏ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਖਸੂਸ ਕਰ ਲੈਂਦਾ ਏ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਯੂਹੰਨਾ ਤੇ ਪੌਲੂਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਵੀ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆ ਵਿੱਚ ਇੱਜ਼ਤ ਨਹੀਂ ਮਿਲ ਸਕਦੀ। ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਅਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਅਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਮਰ੍ਹਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।